सतनाम श्री वाहिगुरु। तरम खंड का एहो तरम, ज्ञान खंड का आखो करम। तरम खंड का एहो तरम, ज्ञान खंड का आखो करम। वाहिगुरु जी का खालसा, वाहिगुरु जी की फतेह। मान योग साध संगत जी, साहिब श्री गुरु नानक देव जी महाराज धर्मखंड का वर्णन करके सानू ये गल समझा दी कि भाई ये संसार मुसाफिरखाना है, इत्थे कर्म जो करने हैं बहुत सोच समझ के ते उन्हां तो सार प्राप्त करके करन दी कोशिश करनी है, क्योंकि उन्हां कर्मां दे अनुसार ही तुहाडी अगली जिंदगी दे फैसले हन। हुण सतगुरु कहिंदे ने कि इस जीवन दे कर्मां नूं देखण लई जांचण वास्ते ज्ञान दी सूझ दी लोड़ है, ते इह ज्ञान ही है जिहड़ा मनुख नूं इह कुछ दसदा है कि वाहिगुरु अकाल पुरख उस दी सत्ता बहुत अनंत है, उस दा पारावार नहीं पाया जा सकता। इस करके सतगुरु कहिंदे ने भाई ज्ञान खंड का आख हो करम। कहिंदे ने भाई वाहिगुरु अकाल पुरख दे रस्ते उत्ते ज्ञान प्राप्ति दा जो साधन है उस दा वर्णन करो, उसनूं खुद भी समझो ते उस दा जिंदगी दे अंदर जिक्र चर्चा भी करो, विचार करो एक दूसरे नाल बैठ के कि परमात्मा ने यह जड़ी अनंत रचना रची है इसका कोई हद बन्ना पार नहीं पाया जा सकता। मनुख पता कित्थे खलोता है? मनुख ने आत्मक ज्ञान की थां उत्ते, आत्मक सोझी प्राप्त करन की थां उत्ते आत्मक वहम कट्ठे कीते ने। कोई कहिंदा इस मूर्ति विचों मैनू सब कुछ मिलेगा, कोई कहिंदा इस रुख विचों मैनू सब कुछ मिलेगा, कोई किसी बंदे नाल जुड़ जांदा। अनेक प्रकार के वहम कट्ठे करके ते मनुख ने परमात्मा की ताकत नूं सीमित करके रख दिता कि जिवें सिर्फ इस वस्तु के अंदर परमात्मा की शक्ति है उन्हूं ही परमात्मा समझ लैंदा, ते समझदा सिर्फ इस करके है कि उस दे अंदर दे बने हुए भाव नाल कुछ गल्लां वापर जांदियां। ये ना समझना कि उस पत्थर करके मूर्ति करके या व्यक्ति करके गल्लां हुंदियां ने, गल्लां मनुख दे अपने अंदर दा जिहड़ा भाव है, मनुख दे अपने अंदर जिहड़ी आत्मक सत्ता है उहदे करके वापरदियां ने। उहदी एकाग्रता करके किसी की कामना पूरी हो जाती है, भावे वह गुरु ग्रंथ साहिब अगे मत्था टेकण नाल हो जाए, भावे किसी बंदे नूं इष्ट मन के उहदे कोलों हो जाए, ते भावे किसी पत्थर विचों हो जाए। पर बदकिस्मती है मनुख की कि इस पासे नहीं आउंदा, अपनी अंदर दी वर्त दी ताकत नूं नहीं देखदा कि मेरे अंदर परमात्मा ने यह सत्ता पाई है। वह समझ लैंदा, उन्हूं भुलेखा पै जांदा, कहिंदा इस मूर्ति विच सब कुछ है, इस व्यक्ति विच सब कुछ है। याद रखना जदों जगन्नाथ दे मंदिर उत्ते हमलावर होया ना मुहम्मद गौरी, ते पंडतां नूं खत्रियां राजपूतां ने कहा, आखण लगे साडियां जानां हाज़र ने, असीं इस कीमती बुत दी पूजा करदे आए हाँ, ते असीं चाहुंदे हाँ कि इहदी संभाल करन लई साडी जान भी चली जाए, ते कुछ गल नहीं चली जानी चाहीदी है। पंडित पता की कहण लगे, आखण लगे कमले हो पागल हो तुसीं, जिसने तुहाडी रख्या करनी है, जिहड़ा तुहाडी संभाल करदा है उसकी तुसीं की रख्या करोगे? ते उन्हां नूं रोक दिता, नतीजा की होया, बुत तोड़ दिता गया, मूर्ति भन दिती गई, कीमती हीरे जवाहरात सब लुट के लै गए जरवाणे। ये आम मनुख की कहानी है कि वह समझदा भी इहदे विच ही रब है, माफ करना, मनुख दे अंदर जड़ी करामात परमात्मा ने पाई कहानी सारी ओदी है। ते एहो ही भुलेखा मनुख नूं पिया होया, इह दूजे विच रब नूं कल्पण की कोशिश कर, दूजे विच भी सारिआं च नहीं, सारिआं च नहीं, सिर्फ कुछ एक बंदियां च, कुछ एक थावां ते रब नूं वेखण की कोशिश करदा, इहो ही भुलेखा है। पहलों मनुख ने यह अपने अंदर एहसास पैदा करना है, पहली पहला ज्ञान यह है कि मेरे अंदर परमात्मा की ताकत काम करती है, मैं बोलता हाँ उदे करके, देखता हाँ उदे करके, सुनता हाँ उदे करके, माफ करना जिन्हों अपने अंदर नहीं दिसया उन्हों संसार च नहीं दिस सकता, लख यतन करे, नेड़े नहीं दिसदा तो दूर की दिसेगा, जिहदा वीएम जिहड़ा है 10 फुट पर काम नहीं करता वह 1000 फुट पर की देखेगा। तो सब तो पहला एहसास जड़ा है वह मनुख की अपनी हस्ती उत्ते है कि मेरी यह हस्ती जड़ी है उस वाहगुरु अकाल पुरख की बहुत वड्डी करामात है, उन्हें मैनू कितने गुण दिते ने, कितनी शक्ति दिती है। जिस वेले यह एहसास उहदे अंदर जागेगा ना तो वह शुकराने नाल भर जाएगा, उहदे अंदर धनवाद आएगा, तो फिर वह सारी सृष्टि के अंदर भी परमात्मा नूं वेखण की दृष्टि पैदा कर सकेगा। नहीं तो भाई अष्टावक्र का जिक्र है पुराणा विच, बड़ा विद्वान सी लेकिन शरीर जड़ा सी उन्हूं 8 वल पेंदे सी, विंगा सी, वक्र का मतलब ही टेढ़ा, तो पंडतां दी सभा विच जाण दा मौका बन गया, विद्वान तो बहुत सी, सिक्का सी उहदा, तो ब्राह्मण जिस वेले पंडतां दी सभा विच गया तो उहदे ते हसे क्योंकि उहदा बाहर दा रूप जिहड़ा सी इदां दा सी, वेख के बंदे नूं बदो बदी हासा आउंदा सी, ते उहने आखिया मैं इन्हां चमारां दी सभा च बैठण वास्ते तैयार नहीं। ब्राह्मणां नूं बड़ा गुस्सा लगा, आखण लगे हैं असीं सारे चमार, कहण लगा बिल्कुल, तेरे कोल की सबूत है? कहिंदा तुसीं सिर्फ मेरा चम देखिआ है, इस करके तुसीं चमार हो क्योंकि तुहाडी चरम दृष्टि है, तुसी मेरे अंदर वरतदे ब्रह्म नूं या मेरे अंदर वरतदी उस मालक दी सोझी नूं तां नहीं देखिया, हालांकि तुसी कहने असी ब्राह्मण असी पंडित हाँ असी तत् तक पहुंचन वाले लोग हाँ, लेकिन तुसी ते चमड़ी ते खलोते हो, चमार हो तुसी, ते माफ करना असी भी कहने रब सारिआं च वसदा, ते हाँ असी भी ओह कुछ ही, क्योंकि असी भी जात बरादरी देश रूप रंग रिश्ते किन्ने किस्म के चमार पुणे च बजे हुए हैं। बंदे नूं सिर्फ बंदा समझ के उसकी कदर कीमत करनी ते उहदे अंदरों अपने वर्गी शक्ति वेखनी, इह सानूं कदों आएगी? कहिंदे आ वी गुरु नानक कहिंदे ने सब मैं जोत जोत है सोए, गुरु नानक कहिंदे ने आपां ते नहीं मन्नदे, जिन्ना चिर आपां नहीं मन्नांगे उन्ना चिर गल नहीं बनेगी। गुरु हरगोबिंद साहिब दे इतिहास विच वार्ता है, एक मुसलमान जमाल उसका नाम सी, सतगुरु की सभा विच आ गया, संगत विच, संगत विच आ गया, फिर पंगत जाण दा लंगर च जाण दा मौका बन गया। जिस वेले लंगर च जाण दा मौका बनिया ते ओ बाहर खलो गया, गुरु साहब दे नाल सिख संगतां दे नाल अंदर नहीं गया, बाहर खलो गया इस ख्याल नाल कि मैं मुसलमान हाँ, मैं मुसलमान हाँ, ते इन्हां दे लंगर विच इन्हां दी पंगत विच मैं किस तरह बैठा, उहदा अपना वहम है, उहदा अपना ख्याल है कि मैं तो नहीं बैठ सकता इत्थे। सतगुरु सच्चे पातशाह ने वेख्या ते उहदे अंदर दी झिझक नूं समझिया, गुरदेव उहनूं खुद बाहों फड़ के लै गए, अपने नाल पंगत विच बहाया, आखण लगे जमाल असीं मनुख नूं मनुख करके पहलों वेखदे हाँ, धर्म मजहब फिरके जात ये बाद दीयां गल्लां ने, ये मगरों लाए हुए लेबल ने, असी मनुख नूं पहलो मनुख देखदे हाँ, ते वाहिगुरु अकाल पुरख ने बनाउण लग्या सब दे अंदर इको सत्ता पाई है, इको शक्ति पाई है, ते किसे किस्म दा भिन्न भेद नहीं, संगत ते पंगत दी सांझ सब लई बराबर है, अपने नाल उस नूं बहाया, आदर ते माण दित्ता, गरीब है, मजहब भी ओपरा है, लेकिन सतगुरु सच्चे पातशाह कहिंदे ने ये गल्लां बड़ियां सधारण ने, इन्हां नूं छड के ते रबी जोत वेखण दी गल है। ते इत्थे ते बंदा कहिंदा है साडे सिखां विच ही बड़ी अजीब गल है, तू कित्थों अमृत छकिआ, ਇਹ ਜੀ ਮੈਂ ਫਲਾਣੇ ਥਾਂ ਤੋਂ, ਫਿਰ ਤਾਂ ਤੂੰ ਸਾਡੇ ਨਾਲ ਨਹੀਂ ਰਹਿ ਸਕਦਾ। ਹਾਲਾਂਕਿ ਅੰਮ੍ਰਿਤ ਛਕਣਾ ਹੀ ਇਸ ਲਈ ਹੈ ਵੀ ਜ਼ਾਤ ਪਾਤ ਊਚ ਨੀਚ ਸਭ ਤਫਰਕੇ ਜਿੰਨੇ ਵੀ ਹੈ ਨੇ ਉਹ ਖਤਮ ਕਰਨੇ ਲਈ। ਅੰਮ੍ਰਿਤ ਇਸ ਗੱਲ ਦੀ ਗਰੰਟੀ ਹੈ ਕਿ ਇਹ ਵੱਧਾ ਜਿਹੜਾ ਹੁਣ ਇਹ ਜ਼ਾਤ ਪਾਤ ਊਚ ਨੀਚ ਕਿਸੇ ਕਿਸਮ ਦੇ ਮਜ਼ਬੂਤ ਮਿਲਤ ਕੋਈ ਫਰਕ ਨਹੀਂ ਕਰੇਗਾ ਅਤੇ ਹਰ ਬੰਦੇ ਨਾਲ ਬੰਦਾ ਸਮਝ ਕੇ ਵਰਤੇਗਾ। ਲੇਕਿਨ ਅਸੀਂ ਅੰਮ੍ਰਿਤ ਨੂੰ ਵੀ ਜ਼ਹਿਰ ਬਣਾ ਕੇ ਰੱਖ ਦਿੱਤਾ, ਫਿਰ ਉਹਦੇ 'ਚ ਅੰਮ੍ਰਿਤ ਦਾ ਕੀ ਕਸੂਰ ਹੈ? ਜਿਸ ਬੰਦੇ ਨੇ ਅੰਮ੍ਰਿਤ ਛਕਿਆ ਹੈ ਨਾ, ਉਹਦਾ ਇਹ ਨਿਰਣਾ ਹੈ ਕਿ ਮੈਂ ਅੱਜ ਤੋਂ ਬਾਅਦ ਸਿਰਫ ਮਨੁੱਖ ਨੂੰ ਮਨੁੱਖ ਕਰਕੇ ਦੇਖਾਂਗਾ। ਕਿਉਂਕਿ ਗੁਰੂ ਗੋਬਿੰਦ ਸਿੰਘ ਦੇਖਦੇ ਨੇ ਸਾਰੇ ਇਨਸਾਰੀ ਵਿੱਚ ਇਨਸਾਨ ਪੁਣਾ ਮਨੁੱਖਤਾ, ਅਤੇ ਗੁਰੂ ਗੋਬਿੰਦ ਸਿੰਘ ਨਾਲ ਅਭੇਦ ਹੋਇਆ ਹੋਇਆ ਮਨੁੱਖ ਇਹ ਸੋਚਣ ਲੱਗ ਪਵੇ ਵੀ ਇਹਦਾ ਜ਼ਾਤ ਵੱਖਰੀ, ਇਹਦਾ ਦੇਸ਼ ਵੱਖਰਾ, ਇਹਦਾ ਰੂਪ ਵੱਖਰਾ, ਇਹਦਾ ਰੰਗ ਵੱਖਰਾ, ਅਤੇ ਇਹਦੇ ਨਾਲ ਮੈਂ ਤਫਰਕਾ ਅਤੇ ਈਰਖਾ ਦਵੈਸ਼ ਨਾਲ ਵਰਤਾਂਗਾ, ਇਹਨੂੰ ਲੰਗਰ 'ਚ ਬਾਹਰ ਕੱਢ ਦਿਆਂ, ਇਹਨੂੰ ਪੰਗਤ 'ਚ ਨਾ ਭਾਵਾਂ, ਇਹਨੂੰ ਅੱਖ ਨਾ ਲਾਉਣ ਦਿਆਂ। ਬੜੀ ਅਜੀਬ ਗੱਲ ਹੋਏਗੀ, ਇਹ ਤਾਂ ਬ੍ਰਾਹਮਣ ਦੀ ਰੀਤ ਹੈ। ਗੱਲ ਅਸੀਂ ਗਿਆਨਖੰਡ ਦੀ ਕਰਨਾ ਚਾਹੁੰਦੇ ਹਾਂ, ਆਤਮਕ ਗਿਆਨ ਦੀ, ਅਤੇ ਅਸੀਂ ਤਾਂ ਆਪਣੇ ਆਲੇ ਦੁਆਲੇ ਵਿੱਚ ਵੀ ਇਸ ਗਿਆਨ ਨੂੰ ਨਹੀਂ ਵਰਤ ਸਕੇ, ਅਸੀਂ ਆਲੇ ਦੁਆਲੇ ਵਿੱਚ ਵੀ ਰੱਬ ਨਹੀਂ ਵੇਖ ਸਕੇ, ਅਤੇ ਕਹਿੰਦੇ ਹਾਂ ਕਿ ਰੱਬ ਦੀ ਅਨੰਤ ਸ੍ਰਿਸ਼ਟੀ ਵੱਲ ਸਾਡੀ ਨਜ਼ਰ ਚਲੀ ਜਾਏ, ਇਹ ਕਿਵੇਂ ਹੋ ਸਕਦਾ? ਇਹ ਸਾਡੀਆਂ ਆਪਣੀਆਂ ਪਾਈਆਂ ਹੋਈਆਂ ਬੇੜੀਆਂ ਨੇ ਲਾਉਣੀਆਂ ਪੈਣਗੀਆਂ। ਜਿੰਨਾ ਚਿਰ ਇਹ ਬੇੜੀਆਂ ਨਹੀਂ ਉਤਾਰਦੇ, ਮੋਤੀਆ ਬਿੰਦ ਸਾਡੀਆਂ ਨਜ਼ਰਾਂ ਤੋਂ ਨਹੀਂ ਉਤਰਦਾ, ਉਹਨਾਂ 'ਚ ਸਾਨੂੰ ਸਰਬਦ੍ਰਿਸ਼ਟੀ ਮਿਲਣੀ ਨਹੀਂ, ਪਰਮਾਤਮਾ ਨੂੰ ਸਾਰੀਆਂ ਥਾਵਾਂ 'ਤੇ ਵੇਖਣ ਦੀ ਕਹਾਣੀ ਸਾਡੇ ਅੰਦਰ ਕਦੇ ਨਹੀਂ ਆ ਸਕਦੀ। ਕਹਿੰਦੇ ਊਚ ਨੀਚ ਮੈਂ ਜੋਤ ਸਮਾਣੀ ਘੱਟ ਘੱਟ ਮਾਧੋ ਜੀ ਆ, ਅਤੇ ਉਸ ਵੇਲੇ ਕਿਵੇਂ ਭਾਂਡੇ ਖੜਕਾ ਦਿੰਦੇ ਵੀ ਤੂੰ ਵੱਖਰਾ ਬਹਿ ਮੈਂ ਵੱਖਰਾ ਵਾ? ਸ਼ਰਮ ਨਹੀਂ ਆਉਂਦੀ ਸਾਨੂੰ? ਇਹ ਸਾਡੀਆਂ ਆਪਣੀਆਂ ਪਾਈਆਂ ਬੇੜੀਆਂ ਨੇ, ਕਿਸੇ ਹੋਰ ਦੀਆਂ ਨਹੀਂ। ਇਹਨੂੰ ਕਿਸੇ ਗੁਰੂ ਪੀਰ ਪੈਗੰਬਰ ਨੇ ਨਹੀਂ ਲਾਉਣਾ ਆਣ ਕੇ, ਉਹਨਾਂ 'ਤੇ ਸਾਨੂੰ ਗਾਈਡ ਕਰ ਦਿੱਤਾ ਵੀ ਇੱਦਾਂ ਕਰਨਾ ਹੈ, ਦੱਸਾਂ ਅਸੀਂ ਨਹੀਂ ਕਰਦੇ। ਕਹਿੰਦੇ ਨੇ ਰੋਮ ਦੀ ਕਹਾਣੀ ਪੜ੍ਹੀ ਹੈ ਮੈਂ, ਬੜਾ ਸਿਆਣਾ ਇੱਕ ਲੁਹਾਰ ਸੀ ਉੱਥੇ, ਅਤੇ ਉਹ ਹੱਥ ਕੜੀਆਂ ਬਣਾਉਂਦਾ ਸੀ, ਜ਼ੰਜੀਰ ਬਣਾਉਂਦਾ ਸੀ ਸੰਗਲ, ਮਨੁੱਖ ਨੂੰ ਕੈਦ ਕਰਨਾ ਹੋਵੇ, ਬੰਨਣਾ ਹੋਵੇ, ਬੜੇ ਜ਼ੰਜੀਰ ਮਸ਼ਹੂਰ ਸਨ ਉਹਦੇ ਹੱਥ ਕੜੀਆਂ। ਅਤੇ ਇਹ ਸੀ ਵੀ ਉਹ ਐਸੇ ਢੰਗ ਨਾਲ ਬਣਾਉਂਦਾ ਸੀ ਕਿ ਉਹਦਾ ਜੋੜ ਦਾ ਪਤਾ ਨਹੀਂ ਸੀ ਲੱਗਦਾ ਵੀ ਕਿੱਥੇ ਹੈ। ਆਮ ਤੌਰ 'ਤੇ ਜੋੜ ਦੇਖ ਕੇ ਜੋੜ ਤੋੜ ਛੇਤੀ ਤੋੜਿਆ ਜਾਂਦਾ, ਅਤੇ ਪਤਾ ਨਹੀਂ ਸੀ ਲੱਗਦਾ। ਇੱਕ ਸਮਾਂ ਆ ਗਿਆ, ਦੁਸ਼ਮਣ ਨੇ ਹਮਲਾ ਕਰ ਦਿੱਤਾ, ਅਤੇ ਰੋਮ ਦੇ 100 ਪ੍ਰਸਿੱਧ ਵਿਅਕਤੀ ਜਿਹੜੇ ਸੀ, ਬੜੇ ਮਸ਼ਹੂਰ ਕਾਰੀਗਰ, ਕਲਾਕਾਰ, ਸਿਆਣੇ ਬੰਦੇ, ਉਹਨਾਂ ਨੂੰ ਉਹਨਾਂ ਨੇ ਪਕੜ ਲਿਆ ਵੀ ਸਿਆਣੇ ਬੰਦੇ ਖਤਮ ਕਰ ਦਿਓ, ਬਾਕੀ ਤਾਂ ਆਪੇ ਮੁੱਕ ਜਾਣਗੇ। ਅਤੇ ਕੌਮ ਦੀ ਨਸਲਕੁਸ਼ੀ ਕਰਨੀ ਹੋਵੇ ਨਾ, ਅਤੇ ਉਹਨਾਂ ਨੂੰ ਲੀਡ ਦੇਣ ਵਾਲੇ ਬੰਦੇ ਮਾਰ ਦਿਓ, ਵਾ ਕਹਾਣੀ ਮੁੱਕ ਜੂ ਆਪੇ ਹੀ, ਆਪੇ ਖਤਮ ਹੋ ਜਾਊਗੀ। ਉਹਨਾਂ ਨੇ ਫੜ ਲਏ ਬੰਦੇ, ਉਹਨਾਂ ਵਿੱਚ ਲੁਹਾਰ ਵੀ ਕਾਬੂ ਆ ਗਿਆ, ਹੱਥਕੜੀਆਂ ਪਾ ਦਿੱਤੀਆਂ, ਬਾਕੀ ਸਾਰੇ ਬੜੇ ਉਦਾਸ ਨੇ, ਉਹ ਨਹੀਂ ਉਦਾਸ ਹੋਇਆ। ਉਹ ਕਹਿੰਦੇ ਵੀ ਤੂੰ, ਤੈਨੂੰ ਕੋਈ ਕੰਮ ਨਹੀਂ? ਕਹਿਣ ਲੱਗਾ ਇਹ ਹੱਥਕੜੀਆਂ ਤਾਂ ਮਾਮੂਲੀ ਗੱਲ ਹੈ, ਮੈਂ ਤੋੜ ਲਵਾਂਗਾ, ਤੁਹਾਡੀਆਂ ਵੀ ਤੋੜ ਦਿਆਂਗਾ, ਆਪਣੀ ਵੀ ਤੋੜ ਲਵਾਂਗਾ, ਫਿਕਰ ਨਾ ਕਰੋ। ਉਹਨਾਂ ਨੂੰ ਸੁੱਟ ਦਿੱਤਾ ਕਿਸੇ ਡੂੰਘੇ ਥਾਂ 'ਤੇ, ਹਨੇਰੀ ਕਾਲ ਕੋਠੜੀ 'ਚ ਪਾ ਦਿੱਤਾ। ਪਰ ਜਿਸ ਵੇਲੇ ਹੱਥਕੜੀਆਂ ਵੇਖੀਆਂ ਮੁੜ ਕੇ ਧਿਆਨ ਨਾਲ, ਅਤੇ ਬੜਾ ਮੱਥੇ 'ਤੇ ਹੱਥ ਮਾਰਿਆ, ਆਖਣ ਲੱਗਾ ਕੁਛ ਨਹੀਂ ਬਣਨਾ। ਕਹਿੰਦੇ ਕਿਉਂ? ਕਹਿੰਦੇ ਤਾਂ ਮੇਰੀਆਂ ਆਪਣੀਆਂ ਹੀ ਬਣਾਈਆਂ ਹੋਈਆਂ ਨੇ, ਪਾਪ ਕਰਨਾ ਜਦੋਂ ਅਸੀਂ ਨਜ਼ਰ ਮਾਰਾਂਗੇ ਨਾ, ਨਜ਼ਰ ਮਾਰਾਂਗੇ ਤਾਂ ਗੁਰੂ ਦਾ ਕੋਈ ਕਸੂਰ ਨਹੀਂ ਜੇ ਨਿਕਲਣਾ, ਕਿਸੇ ਗੁਰੂ ਪੀਰ ਪੈਗੰਬਰ ਦਾ ਕੋਈ ਦੋਸ਼ ਬਿਲਕੁਲ ਨਹੀਂ ਨਿਕਲੇਗਾ। ਸਾਡੀ ਆਪਣੀ ਕਰਤੂਤ ਸਾਹਮਣੇ ਆਏਗੀ ਵੀ ਅਸੀਂ ਕਰ ਰਹੇ ਹਾਂ, ਖੁਦ ਅਸੀਂ ਆਪ ਗਿਲਟੀ ਹਾਂ, ਕਿਉਂਕਿ ਅਸੀਂ ਧਿਆਨ ਹੀ ਨਹੀਂ ਦਿੱਤਾ ਗੁਰੂ ਦੀ ਗੱਲ ਵੱਲ, ਤਾਂ ਗੁਰੂ ਵਿਚਾਰਾ ਕੀ ਕਰੇ? ਇਸ ਵਾਸਤੇ ਭਾਈ ਗਿਆਨਖੰਡ ਦੀ ਅਵਸਥਾ ਜਿਹੜੀ ਹੈ, ਉੱਥੇ ਕਿਸੇ ਕਿਸਮ ਦਾ ਹਨੇਰਾ ਕੰਮ ਨਹੀਂ ਕਰਦਾ, ਉੱਥੇ ਸਾਡੀ ਅਗਿਆਨਤਾ ਬਿਲਕੁਲ ਕੰਮ ਨਹੀਂ ਕਰਦੀ। ਕਹਿੰਦੇ ਨੇ ਸੂਰਜ ਕੋਲ ਹਨੇਰੇ ਨੇ ਸ਼ਿਕਾਇਤ ਕੀਤੀ ਸੀ ਰੱਬ ਕੋਲ ਵੀ ਸੂਰਜ ਮੈਨੂੰ ਟਿਕਣ ਨਹੀਂ ਦਿੰਦਾ, ਆ ਕੇ ਮੇਰੇ 'ਤੇ ਪੈਰ ਹੀ ਨਹੀਂ ਲੱਗਣ ਦਿੰਦਾ, ਐਸਾ ਮਗਰ ਪਿਆ। ਉਹ ਕਹਿਣ ਲੱਗਾ ਮੇਰੇ ਸਾਹਮਣੇ ਪੇਸ਼ ਕਰੋ ਮੇਰੇ ਸਾਹਮਣੇ। ਕਹਿੰਦੇ ਸੂਰਜ ਦੀ ਪੇਸ਼ੀ ਹੋ ਗਈ, ਕਹਾਣੀ ਹੈ, ਪੇਸ਼ੀ ਹੋ ਗਈ। ਉਹ ਕਹਿਣ ਲੱਗਾ ਵੀ ਤੂੰ ਹਨੇਰੇ ਦੇ ਬੜਾ ਪਿੱਛੇ ਪਿਆ ਹੋਇਆ। ਕਹਿਣ ਲੱਗਾ ਸਾਹਿਬ ਮੈਂ ਤਾਂ ਹਨੇਰਾ ਹੁਣ ਤੱਕ ਵੇਖਿਆ ਹੀ ਨਹੀਂ, ਮੈਂ ਤਾਂ ਅੰਧਕਾਰ ਦੇ ਹੁਣ ਤੱਕ ਦਰਸ਼ਨ ਹੀ ਨਹੀਂ ਕੀਤੇ, ਤੁਸੀਂ ਮੇਰੇ 'ਤੇ ਐਵੇਂ ਇਲਜ਼ਾਮ ਲਾਉਂਦੇ ਹੋ। ਲਿਆਓ ਸਾਹਮਣੇ, ਮੈਂ ਪਛਾਣਾ ਤਾਂ ਸੀ ਵੀ ਕਿਹੜਾ ਬੰਦਾ ਮੈਨੂੰ ਬਲੇਮ ਕਰਦਾ। ਤਾਂ ਕਹਿੰਦੇ ਅੱਜ ਤੱਕ ਉਹ ਸੂਰਜ ਦੇ ਸਾਹਮਣੇ ਹਨੇਰਾ ਜਾ ਨਹੀਂ ਸਕਿਆ, ਉਹ ਵਿਚਾਰਾ ਉਸੇ ਤਰ੍ਹਾਂ ਹੀ ਖੜਾ। ਮਾਫ ਕਰਨਾ, ਗੁਰੂ ਦੇ ਗਿਆਨ ਦੇ ਸਾਹਮਣੇ ਸਾਡੇ ਹਨੇਰਿਆਂ ਦੀ ਕੋਈ ਕੀਮਤ ਨਹੀਂ, ਖੜੇ ਤਾਂ ਕਰੋ ਇਹਨਾਂ ਨੂੰ। ਇਹਨਾਂ ਨੂੰ ਜ਼ਰਾ ਗੁਰੂ ਦੇ ਸਾਹਮਣੇ ਲਿਆ ਕੇ ਪੇਸ਼ ਤੇ ਕਰੋ ਵੀ ਆਹ ਕਰਤੂਤਾਂ ਨੇ ਸਾਡੀਆਂ ਦੇਖੋ ਰਹਿੰਦੀਆਂ ਨੇ ਕਿਤੇ ਨਹੀਂ ਰਹਿਣਗੀਆਂ, ਲੇਕਿਨ ਅਸੀਂ ਪੇਸ਼ੀ ਨਹੀਂ ਕਰਦੇ, ਅਸੀਂ ਉੱਧਰ ਜਾਣ ਦਾ ਨਾਂ ਹੀ ਨਹੀਂ ਲੈਂਦੇ। ਮੈਂ ਕੱਲ ਜ਼ਿਕਰ ਕੀਤਾ ਸੀ ਕਿ ਜੇ ਅਸੀਂ ਗੁਰੂ ਦੀ ਬਾਣੀ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਨਾ ਇਮਾਨਦਾਰੀ ਨਾਲ, ਤੇ ਸਾਡੀ ਅਗਿਆਨਤਾ ਨੂੰ ਕੋਈ ਥਾਂ ਨਹੀਂ। ਪਰ ਅਸੀਂ ਇਹਨੇ ਪੜ੍ਹਦੇ ਹੋ ਤਾਂ ਪਤਾ ਨਾ ਲੱਗੇ ਕਿਤੇ ਗੁਰੂ ਦੀ ਗੱਲ ਸਾਡੇ ਧਿਆਨ ਚਲੀ ਜਾਏ, ਫਟਾਫਟ ਕਰੋ ਭੋਗ ਪਾਓ 48 ਘੰਟੇ 'ਚ, ਕਿਤੇ ਕੋਈ ਚੋਟ ਨਾ ਵੱਜ ਜਾਏ ਸਾਨੂੰ। ਨਹੀਂ, ਗੁਰੂ ਨੇ ਸੰਗਤ ਵਿੱਚ ਕੀਰਤਨ ਇਸੇ ਕਰਕੇ ਦਿੱਤਾ, ਸ਼ਬਦ ਦੀ ਵਿਚਾਰ ਇਸੇ ਕਰਕੇ ਦਿੱਤੀ ਕਿ ਚੋਟ ਪਵੇ, ਸਾਡੇ ਵਹਿਮ ਤੇ ਭਰਮ ਜਿਹੜੇ ਨੇ ਉਹ ਤ੍ਰਿੜਕਣ, ਉਹਨਾਂ ਦੀ ਕੜਕੜ ਹੋਵੇ ਤੇ ਅਸੀਂ ਐਸਕੇਪ ਕਰਦੇ ਹਾਂ ਵੀ ਇਹ ਨਹੀਂ ਹੋਣਾ ਚਾਹੀਦਾ। ਤੇ ਜੇ ਇਹ ਨਹੀਂ ਹੋਏਗਾ ਤਾਂ ਕੁਛ ਵੀ ਨਹੀਂ ਹੋਏਗਾ, ਜਿੱਥੇ ਖੜੇ ਉੱਥੇ ਹੀ ਰਵਾਂਗੇ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਗਿਆਨ ਖੰਡ ਦੀ ਅਵਸਥਾ ਵਿੱਚ ਆਓ, ਉਹਨੂੰ ਸਮਝੋ, ਉਹਦੀ ਸੰਸਾਰ ਵਿੱਚ ਚਰਚਾ ਕਰੋ, ਉਹਨੂੰ ਵਿਹਾਰ ਵਿੱਚ ਲਿਆਓ। ਗਿਆਨ ਖੰਡ ਕਾ ਅੱਖ ਹੋ ਕਰਮ, ਤੇ ਕਹਿੰਦੇ ਨੇ ਗਿਆਨ ਕੀ ਹੈ, ਗਿਆਨ ਦੀ ਅਵਸਥਾ ਵਿੱਚ ਹੋਏਗਾ ਕੀ? ਸਤਿਗੁਰੂ ਸੱਚੇ ਪਾਤਸ਼ਾਹ ਕੁਰਮਾਨ ਕਰਦੇ ਨੇ ਕਿਤੇ ਪਵਨ ਪਾਣੀ ਵੈ ਸੰਤਰ, ਫਿਰ ਪਤਾ ਲੱਗੂਗਾ ਵੀ ਮੈਂ ਇੱਕ ਪਵਨ ਦੇਵਤਾ, ਇੱਕ ਮੰਨ ਕੇ ਦੇਵਤਾ ਉਹਦੀ ਪੂਜਾ ਪਿਆ ਕਰਦਾ, ਤੇ ਇੱਥੇ ਤੇ ਅਣਗਿਣਤ ਕਿਸਮ ਦੀ ਪਾਵਣ ਹੈ। ਮਨੁੱਖ ਨੂੰ ਜਿਸ ਵੇਲੇ ਗਿਆਨ ਦੀ ਅਵਸਥਾ ਆਏਗੀ ਤਾਂ ਉਹਨੂੰ ਪਤਾ ਲੱਗੇਗਾ ਕਿ ਇੱਕ ਪਵਨ ਦੇਵਤੇ ਦੀ ਕਹਾਣੀ ਨਹੀਂ, ਅਨੇਕ ਪ੍ਰਕਾਰ ਦੀ ਪਵਨ ਹੈ, ਮੈਂ ਕਿਹਦੀ ਕਿਹਦੀ ਪੂਜਾ ਕਰਾਂ। ਫਿਰ ਉਹਨੂੰ ਪਤਾ ਲੱਗੇਗਾ ਕਿ ਭੈ ਵਿੱਚ ਪਵਨ ਵਹਿ ਸਦ ਵਾਹ, ਸੈਂਕੜੇ ਕਿਸਮ ਦੀ ਹਵਾ ਉਸ ਵਾਹਿਗੁਰੂ ਅਕਾਲ ਪੁਰਖ ਦੇ ਭੈ ਵਿੱਚ ਹੈ, ਉਹਦੇ ਅਧੀਨ ਹੈ, ਉਹਦੇ ਵਸ ਵਿੱਚ ਹੈ, ਤੇ ਮੈਂ ਉਸ ਨੂੰ ਸਿਮਰਾਂ ਜਿਹਦੇ ਵਸ ਵਿੱਚ ਇਹ ਹੈ ਕਿ ਇਹਨੂੰ ਸਿਮਰਾਂ ਜੋ ਉਹਦੀ ਗੁਲਾਮ ਹੈ। ਇਸੇ ਕਰਕੇ ਮਨੁੱਖ ਦੀ, ਬੁੱਤ ਦੀ, ਕਿਸੇ ਜੜ ਵਸਤੂ ਦੀ ਪ੍ਰਸਤਿਸ਼ ਤੋਂ, ਪੂਜਾ ਤੋਂ ਗੁਰੂ ਸਾਹਿਬ ਨੇ ਰੋਕਿਆ ਹੈ। ਉਹਨਾਂ ਦਾ ਮਕਸਦ ਸਿਰਫ ਇਤਨਾ ਹੀ ਹੈ ਕਿ ਇਹਨਾਂ ਤੋਂ ਉੱਪਰ ਕੋਈ ਤਾਕਤ ਹੈ, ਇਹਨਾਂ ਤੋਂ ਉੱਪਰ ਕੋਈ ਤਾਕਤ ਹੈ। ਉਹ ਇਹ ਨਹੀਂ ਕਹਿੰਦੇ ਜੇ ਇਹਨਾਂ 'ਚ ਤਾਕਤ ਨਹੀਂ, ਤਾਕਤ ਕਹਿੰਦੇ ਇਹਨਾਂ 'ਚ ਪਰਮਾਤਮਾ ਦੀ ਹੈ। ਤੇ ਮਨੁੱਖ ਨੂੰ ਕਹੀਏ ਵੀ ਸਭ ਤੋਂ ਉੱਚੀ, ਸਭ ਤੋਂ ਸ੍ਰੇਸ਼ਟ ਤਾਕਤ ਨਾਲ ਤੂੰ ਆਪਣਾ ਵਾਸਤਾ ਪਾ, ਉਹਦੇ ਨਾਲ ਮਿੱਤਰਤਾ ਗੰਢ, ਤੇ ਸਿਆਣਾ ਬੰਦਾ ਤੇ ਹੀ ਕਰੇਗਾ। ਜਿਹੜੇ ਕਹਿੰਦੇ ਨੇ ਚਪੜਾਸੀ ਨਾਲ ਦੋਸਤੀ ਪਾਏ ਕੰਮ ਸਰ ਸਕਦਾ, ਉਹ ਤੋਂ ਉਸ ਤੋਂ ਅਗਾਂਹ ਨਹੀਂ ਕਹਿੰਦੇ। ਜਿਹਨਾਂ ਨੂੰ ਸਮਝ ਪੈਂਦੀ ਵੀ ਆਪਾਂ ਅਫਸਰ ਨਾਲ ਹੀ ਕਿਉਂ ਨਾ ਦੋਸਤੀ ਪਾ ਲਈਏ, ਉਹ ਬੜਾ ਪਿਆਰ ਨਾਲ ਮਿਲਣ ਵਾਲਾ ਬੰਦਾ, ਉਹਦੇ ਨਾਲ ਹੀ ਕਿਉਂ ਨਾ ਦਰ ਕਰ ਰਹੀ, ਉਹ ਚਪੜਾਸੀ ਤੇ ਨਹੀਂ ਠਹਿਰਦੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਮਤ ਚਪੜਾਸੀਆਂ ਤੇ ਰੁਕੋ, ਮਤ ਨੌਕਰਾਂ ਚਾਕਰਾਂ ਤੇ ਰੁਕੋ, ਮਾਲਕ ਤੁਹਾਨੂੰ ਗੁਲਵੱਕੜੀ ਵਿੱਚ ਲੈਣ ਵਾਸਤੇ ਤਿਆਰ ਹੈ। ਮਾਲਕ ਨਹੀਂ ਕਹਿੰਦਾ ਗੈਟ ਆਊਟ, ਨਾ, ਉਹ ਕਹਿੰਦਾ ਆਓ, ਮੈਂ ਤੇ ਉਡੀਕ ਕਰ ਰਿਹਾ, ਤੁਸੀਂ ਕਦੋਂ ਆਉਂਦੇ ਹੋ? ਤੇ ਅਸੀਂ ਕਹਿੰਦੇ ਨਹੀਂ, ਅਸੀਂ ਉਹਦੇ ਕੋਲ ਨਹੀਂ ਜਾਣਾ, ਇਹਨਾਂ ਚਪੜਾਸੀਆਂ ਨਾਲ ਹੀ ਸਾਂਝ ਪਾ ਲੈਣੀ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕੇਤੇ ਪਵਨ ਪਾਣੀ ਵੈਸੰਤਰ, ਕਿਤਨੇ ਪ੍ਰਕਾਰ ਦਾ ਪਾਣੀ ਹੈ, ਅਗਨੀ ਕਿਤਨੇ ਪ੍ਰਕਾਰ ਦੀ ਹੈ, ਬੇਅੰਤ ਸੰਸਾਰ ਦੇ ਅੰਦਰ ਹੈ। ਕੇਤੇ ਕਾਨ ਮਹੇਸ਼, ਕਾਨ ਤੋਂ ਮਤਲਬ ਕ੍ਰਿਸ਼ਨ ਦਾ ਹੈ, ਮਹੇਸ਼ ਤੋਂ ਮਤਲਬ ਸ਼ਿਵ ਦਾ ਹੈ। ਲੋਕੀ ਇੱਕ ਕ੍ਰਿਸ਼ਨ ਦੀ ਗੱਲ ਕਰਦੇ ਨੇ, ਇੱਕ ਸ਼ਿਵ ਦੀ ਗੱਲ ਕਰਦੇ ਨੇ, ਸਤਿਗੁਰੂ ਕਹਿੰਦੇ ਨੇ ਅਣਗਿਣਤ ਬੇਅੰਤ ਕ੍ਰਿਸ਼ਨ ਨੇ ਉਹਦੀ ਲੀਲਾ ਵਿੱਚ, ਬੇਅੰਤ ਸ਼ਿਵ ਨੇ ਉਹਦੀ ਲੀਲਾ ਵਿੱਚ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ, ਪਰਮਾਤਮਾ ਨੇ ਕ੍ਰਿਸ਼ਨ ਵਰਗੇ ਕਰੋੜ ਹਾਂ ਕੀੜੇ ਬਣਾ ਕੇ ਸੰਸਾਰ ਵਿੱਚੋਂ ਤੋਰ ਦਿੱਤੇ। ਕਿਤੇ ਰਾਮ ਸੇ ਮੇਟ ਡਾਰੇ ਉਪਾਏ, ਰਾਮ ਵੀ ਕਈ ਬਣਾਏ, ਕਈ ਢਾ ਦਿੱਤੇ। ਇਸ ਵਾਸਤੇ ਜੇ ਅਸੀਂ ਕਿਸੇ ਕ੍ਰਿਸ਼ਨ ਦੀ, ਕਿਸੇ ਵਿਸ਼ਨੂੰ ਦੀ, ਕਿਸੇ ਸ਼ਿਵ ਦੀ ਪੂਜਾ ਕਰਨ ਵਾਲੇ ਪਾਸੇ ਧਿਆਨ ਦੇਵਾਂਗੇ ਤਾਂ ਮਾਫ ਕਰਨਾ, ਇਹੋ ਜਿਹੀਆਂ ਤਾਂ ਕਈ ਤਾਕਤਾਂ ਨੇ, ਤੁਸੀਂ ਕਿਹਨੂੰ ਕਿਹਨੂੰ ਰਾਜ਼ੀ ਕਰੋਗੇ, ਕਿਹਨੂੰ ਕਿਹਨੂੰ ਮਨਾਓਗੇ? ਸਤਿਗੁਰੂ ਕਹਿੰਦੇ ਨਹੀਂ, ਜਿਹੜਾ ਇਹਨਾਂ ਸਾਰੀਆਂ ਤਾਕਤਾਂ ਦਾ ਕੇਂਦਰ ਹੈ, ਜਿੱਥੋਂ ਇਹ ਸਾਰੀਆਂ ਤਾਕਤਾਂ ਨਿਕਲੀਆਂ ਹਨ, ਜਿੱਥੋਂ ਤੁਸੀਂ ਹੀ ਆਏ ਹੋ, ਉਹਦੇ ਨਾਲ ਆਪਣਾ ਰਿਸ਼ਤਾ, ਉਹਦੇ ਨਾਲ ਆਪਣੀ ਸਾਂਝ ਕਾਇਮ ਕਰੀਏ। ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਤਾਨ ਮਹੇਸ਼, ਕਹਿੰਦੇ ਨੇ ਕੇਤੇ ਬਰਮੇ ਕਾੜਤ ਘੜੀਆਂ ਹੈ, ਰੂਪ ਰੰਗ ਕੇ ਵੇਸ, ਕਹਿੰਦੇ ਨੇ ਕਈਆਂ ਵੇਸਾਂ ਦੇ, ਕਈਆਂ ਰੂਪਾਂ ਦੇ, ਕਈ ਪ੍ਰਕਾਰ ਦੇ ਬ੍ਰਹਮਾ, ਕਈ ਪ੍ਰਕਾਰ ਦੇ ਕ੍ਰਿਸ਼ਨ ਮਹੇਸ਼, ਇਹ ਉਸ ਵਾਹਿਗੁਰੂ ਅਕਾਲ ਪੁਰਖ ਦੀ ਘੜਤ ਵਿੱਚ ਘੜੇ ਜਾਂਦੇ ਨੇ। ਕਈ ਘੜਦਾ ਉਹ ਇਹੋ ਜਿਹੇ ਕਈ ਬਣਾ ਬਣਾ ਕੇ, ਕਦੇ ਢਾ ਦਿੰਦਾ, ਕਦੇ ਬਣਾ ਦਿੰਦਾ, ਕਦੇ ਢਾ ਦਿੰਦਾ, ਇਹ ਉਹਦੀ ਮੌਜ ਹੈ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕੇਤੀਆਂ ਕਰਮ ਭੂਮੀ, ਕਰਮ ਭੂਮੀ ਤੋਂ ਮਤਲਬ ਹੈ ਧਰਤੀ, ਜਿਸ ਤਰ੍ਹਾਂ ਇਹ ਹੈ ਕੰਮ ਕਰਨ ਦੀ ਥਾਂ। ਕਹਿੰਦੇ ਨੇ ਇਹੋ ਜਿਹੀਆਂ ਅਨੇਕਾਂ ਕਰਮ ਭੂਮੀਆਂ ਉਸਨੇ ਬਣਾਈਆਂ ਹਨ, ਮੇਰ ਸੁਮੇਰ ਪਰਬਤ, ਵੱਡੇ ਵੱਡੇ ਪਹਾੜ, ਇਹ ਵੀ ਅਣਗਿਣਤ ਨੇ। ਕੇਤੇ, ਧੂ, ਉਪਦੇਸ਼ ਅਤੇ ਧਰੁਵ ਵਰਗੇ ਅਨੇਕਾਂ ਭਗਤ ਬਣਾਏ ਨੇ। ਧਰੁਵ ਨੂੰ ਜਿਹੜਾ ਉਪਦੇਸ਼ ਮਿਲਿਆ ਬੰਦਗੀ ਦਾ, ਇਹੋ ਜਿਹਾ ਉਪਦੇਸ਼ ਉਹਨੇ ਕਈ ਵਾਰਾਂ ਲੋਕਾਂ ਨੂੰ ਦਿੱਤਾ ਹੈ, ਕਈ ਵਾਰਾਂ ਲੋਕਾਂ ਨੂੰ ਉਹਨੇ ਮੱਤ ਪੈਦਾ ਦਿੱਤੀ ਹੈ, ਬੁੱਧੀ ਬਖਸ਼ੀ ਹੈ। ਕੇਤੇ, ਇੰਦ, ਚੰਦ, ਸੂਰ, ਕੇਤੇ, ਇੰਦਰ ਵੀ ਬੜੇ ਨੇ, ਚੰਦਰਮੇ ਬਹੁਤ ਨੇ, ਸੂਰਜ ਬਹੁਤ ਨੇ। ਆ ਜਦੋਂ ਚੰਦਰਮਾ 'ਤੇ ਮਨੁੱਖ ਪਹੁੰਚਾ ਅਤੇ ਮੈਂ ਇੱਕ ਮਿੱਤਰ, ਮੇਰਾ ਪੰਡਿਤ ਬ੍ਰਾਹਮਣ ਦੋਸਤ ਸੀਗਾ, ਮੈਂ ਕਿਹਾ ਹੁਣ ਪੰਡਿਤ ਜੀ ਚੰਦਰਮਾ 'ਤੇ ਤਾਂ ਪਹੁੰਚ ਗਿਆ, ਤੁਸੀਂ ਚੰਦਰਮਾ 'ਤੇ ਕਹਿੰਦੇ ਸੀ ਫਲਾਣੀ ਚੀਜ਼ ਆ ਉੱਥੇ, ਉਹ ਕਹਿੰਦਾ ਉੱਥੇ ਕੱਖ ਨਹੀਂ, ਹੁਣ ਮੈਂ ਉਹਨੂੰ ਸੱਚਾ ਮੰਨਾਂ ਕਿ ਤੁਹਾਨੂੰ ਮੰਨਾਂ। ਕਹਿੰਦਾ ਇਹ ਕਿਸੇ ਔਰ ਚੰਦਰਮਾ ਪਰ ਗਏ ਹੋਵੋਗੇ, ਉਹ ਹੀ ਔਰ ਹੈ, ਔਰ ਹੈ। ਮੈਂ ਕਿਹਾ ਉਹੋ ਜਿਹੇ ਕਈ ਹੋਰ ਨੇ, ਤੇਰਾ ਕੋਈ ਕਸੂਰ ਨਹੀਂ, ਤੂੰ ਇੱਕ 'ਤੇ ਠਹਿਰ ਗਿਆ, ਮੁਸ਼ਕਲ ਇਹ ਬਣਦੀ, ਅਣਗਿਣਤ ਨੇ। ਗੁਰੂ ਸਾਹਿਬ ਕਹਿੰਦੇ ਨੇ ਕੋਈ ਅੰਤ ਹੀ ਨਹੀਂ ਹੈ। ਕੇਤੇ, ਇੰਦ, ਚੰਦ, ਸੂਰ, ਕੇਤੇ, ਕੇਤੇ ਮੰਡਲ ਦੇਸ਼, ਔਰ ਇਹੋ ਜਿਹੇ ਸ੍ਰਿਸ਼ਟੀ ਮੰਡਲ ਅਤੇ ਇਹੋ ਜਿਹੇ ਦੇਸ਼ ਇੱਕ ਨਹੀਂ ਹਨ, ਬੇਅੰਤ ਨੇ। ਤੁਹਾਨੂੰ ਸਾਇੰਸ ਵੀ ਕਹਿੰਦੀ ਹੈ ਬੇਅੰਤ ਨੇ। ਅਤੇ ਜਿਹੜੇ ਲੋਕ ਹੁਣ ਤੱਕ ਸੀਮਿਤ ਸੀਗੇ, ਵੀ ਇੱਕ ਹੈ, ਦੋ ਨੇ, ਉਹਨਾਂ 'ਤੇ ਖੁਰਾਕ ਮਿਲ ਦਿੱਤੀ ਕਿ ਚੰਦਰਮਾ ਆਹ ਖਾਂਦਾ ਹੈ, ਇੱਦਾਂ ਦੇ ਕੱਪੜੇ ਪਹਿਨਦਾ, ਇਹ ਕੋਈ ਚੜ੍ਹਾਓ ਅਤੇ ਚੰਦਰਮਾ ਰਾਜ਼ੀ ਹੋਵੇਗਾ, ਇਹ ਕੋਈ ਭੇਟ ਕਰੋ ਅਤੇ ਸੂਰਜ ਰਾਜ਼ੀ ਹੋਵੇਗਾ, ਹੁਣ ਕੀ ਕਰਨਾ? ਜੇ ਗਿਆਨ ਖਲੋਣ ਨਹੀਂ ਦਿੰਦਾ ਉਹਨਾਂ ਬੰਦਿਆਂ ਨੂੰ। ਅੱਜ ਦੇ ਯੁੱਗ ਦੇ ਅੰਦਰ ਜਿੰਨੀ ਗੱਲ ਸਿੱਖ ਧਰਮ ਸਾਇੰਟੀਫਿਕ ਰੂਪ ਵਿੱਚ ਕਰ ਸਕਦਾ, ਉਨੀ ਕੋਈ ਨਹੀਂ ਕਰ ਸਕਦਾ। ਲੇਕਿਨ ਬਦਕਿਸਮਤੀ ਹੈ ਕਿ ਅਸੀਂ ਆਪਣੇ ਧਰਮ ਨੂੰ ਆਪ ਹੀ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ, ਕਿ ਲੋਕਾਂ ਨੂੰ ਕੀ ਕਹਾਂਗੇ, ਸਾਨੂੰ ਖੁਦ ਨੂੰ ਨਹੀਂ ਪਤਾ। ਅਸੀਂ ਅਜੇ ਵੀ ਸਵਰਗ, ਨਰਕ, ਦੇਵੀ, ਦੇਵਤੇ ਕਈਆਂ ਚੱਕਰਾਂ ਵਿੱਚ ਫਸੇ ਹੋਏ ਹਾਂ। ਸਤਿਗੁਰੂ ਕਹਿੰਦੇ ਨੇ ਕੇਤੇ, ਇੰਦ, ਚੰਦ, ਸੂਰ, ਕੇਤੇ, ਕੇਤੇ ਮੰਡਲ ਦੇਸ਼, ਕੇਤੇ ਸਿੱਧ, ਬੁੱਧ, ਨਾਥ, ਕੇਤੇ। ਕਹਿੰਦੇ ਨੇ ਪਰਮਾਤਮਾ ਨੇ ਅਣਗਿਣਤ ਸਿੱਧ ਬਣਾਏ ਹਨ। ਕਿਤਨੇ ਹੀ ਲੋਕਾਂ ਨੇ 84 ਸਿੱਧ ਕਿਹਾ ਸੀ, ਉਹ ਕਹਿੰਦੇ ਨੇ ਕੇਤੇ। ਇਹ ਯਾਦ ਰੱਖਣਾ ਕਿ ਕੇਤੇ ਸ਼ਬਦ ਜਿਹੜਾ ਹੈ ਉਹ ਕਾਊਂਟਲੈਸ ਹੈ, ਉਹ ਕੋਈ ਗਿਣਤੀ ਨਹੀਂ ਹੈਗੀ। ਸਤਿਗੁਰੂ ਕਹਿੰਦੇ ਨੇ ਕੇਤੇ, ਸਿੱਧ, ਬੁੱਧ। ਹੁਣ ਅਸੀਂ ਇੱਕ ਮਹਾਤਮਾ ਬੁੱਧ ਦੀ ਗੱਲ ਕਰਦੇ ਹਾਂ, ਸਤਿਗੁਰੂ ਕਹਿੰਦੇ ਨੇ ਅਣਗਿਣਤ ਬੁੱਧ, ਇੱਕ ਨਹੀਂ, ਇਹੋ ਜਿਹੇ ਕਈ ਬੁੱਧ ਕਈ ਵਾਰੀ ਹੋਏ, ਕਿਤਨੇ ਕਿਤਨੇ ਹੋ ਕੇ ਤੁਰ ਗਏ ਨੇ। ਕੇਤੇ, ਸਿੱਧ, ਬੁੱਧ, ਨਾਥ, ਕੇਤੇ, ਨੌ ਨਾਥ ਮੰਨੇ ਲੋਕਾਂ ਨੇ, ਗੋਰਖ ਨਾਥ, ਮਿਸ਼ੰਦਰ ਨਾਥ, ਭੰਗਰ ਨਾਥ, ਕਈ ਗਿਣਤੀ ਹੈ। ਸਤਿਗੁਰੂ ਕਹਿੰਦੇ ਨਹੀਂ, ਨਾਥ ਵੀ ਅਣਗਿਣਤ ਨੇ। ਕੇਤੇ, ਸਿੱਧ, ਬੁੱਧ, ਨਾਥ, ਕੇਤੇ, ਕੇਤੇ ਦੇਵੀ ਵੇਸ ਅਤੇ ਦੇਵੀ ਤੇ ਦੇਵੀਆਂ ਦੇ ਵੇਸ ਰੂਪ ਅਣਗਿਣਤ ਪ੍ਰਕਾਰ ਦੇ ਨੇ, ਉਹਦੀਆਂ ਸ਼ਕਤੀਆਂ ਮਹਾਨ ਨੇ। ਕੇਤੇ ਦੇਵ ਦਾਨਵ ਮਨ ਕੇਤੇ, ਕਹਿੰਦੇ ਨੇ ਦੇਵਤੇ, ਰਾਕਸ਼ਸ, ਇਹ ਵੀ ਗਿਣਤੀ ਤੋਂ ਬਾਹਰ ਨੇ। ਰਿਸ਼ੀ ਮੁਨੀ ਵੀ ਗਿਣਤੀ ਤੋਂ ਬਾਹਰ ਨੇ। ਕੇਤੇ ਰਤਨ ਸਮੁੰਦ ਅਤੇ ਕੀਮਤੀ ਤਾਨ ਪਦਾਰਥ ਖਜ਼ਾਨੇ, ਸਮੁੰਦਰਾਂ ਦੇ ਸਮੁੰਦਰ ਭਰੇ ਹੋਏ ਨੇ ਉਹਦੇ। ਕੇਤੇ ਰਤਨ ਸਮੁੰਦ, ਕੇਤੀਆਂ ਖਾਣੀ, ਕੇਤੀਆਂ ਬਾਣੀ। ਹੁਣ ਲੋਕ ਬੜੇ ਅੜਦੇ ਨੇ, ਕਈ ਵਾਰੀ ਮੈਨੂੰ ਬੜਾ ਦੁੱਖ ਹੁੰਦਾ ਕਦੇ ਕਦੇ, ਭਾਈ ਅਸੀਂ ਗੁਰਬਾਣੀ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਕਈ ਲੋਕ ਅੜ ਜਾਂਦੇ, ਜੀ ਗੁਰਬਾਣੀ ਕਹਿੰਦੀ ਹੈ 84 ਲੱਖ ਹੀ ਜੋਨ ਹੈ, 4 ਖਾਣੀਆਂ ਨੇ ਜੀ, 4 ਬਾਣੀਆਂ ਨੇ, ਉਹਨਾਂ ਨੇ ਬਾਣੀ ਪੜ੍ਹੀ ਨਹੀਂ, ਇਹਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਕੁਝ ਲੋਕਾਂ ਵਿੱਚ ਪ੍ਰਚਲਿਤ ਖਿਆਲ ਨੇ ਜਿਹਨਾਂ ਦਾ ਜ਼ਿਕਰ ਗੁਰੂ ਸਾਹਿਬ ਨੇ ਕੀਤਾ, ਲੇਕਿਨ ਆਪਣੇ ਸਿਧਾਂਤ ਉਹਨਾਂ ਨੇ ਵੱਖਰੇ ਦਿੱਤੇ ਨੇ, ਅਸੀਂ ਕੰਪੈਰੇਟਿਵ ਸਟੱਡੀ ਕਰ ਨਹੀਂ ਸਕਦੇ, ਸਾਨੂੰ ਪਤਾ ਨਹੀਂ ਹੈ। ਹੁਣ ਸਤਿਗੁਰੂ ਇੱਥੇ ਨੇ ਕੇਤੀਆਂ ਖਾਣੀ, ਕੇਤੀਆਂ ਬਾਣੀ, ਉਹ ਨਹੀਂ ਮੰਨਦੇ। ਜਦੋਂ ਉਹ ਆਪਣਾ ਸਿਧਾਂਤ ਪੇਸ਼ ਕਰਦੇ ਨੇ ਤਾਂ 4 ਖਾਣੀਆਂ 'ਤੇ ਵਿਸ਼ਵਾਸ ਨਹੀਂ ਕਰਦੇ, ਉਦੋਂ 4 ਬਾਣੀਆਂ 'ਤੇ ਵਿਸ਼ਵਾਸ ਨਹੀਂ ਕਰਦੇ। ਉਦੋਂ ਕਹਿੰਦੇ ਨੇ ਅਣਗਿਣਤ ਕਿਸਮ ਦੀਆਂ ਪੈਦਾ ਦੀਆਂ ਸ਼ਕਤੀਆਂ ਨੇ, ਅਣਗਿਣਤ ਕਿਸਮ ਦੀਆਂ ਬਾਣੀਆਂ ਨੇ। ਕੇਤੇ ਪਾਤ ਨਰਿੰਦ, ਅਤੇ ਕਿਤਨੇ ਹੀ ਪਾਤਸ਼ਾਹ, ਕਿਤਨੇ ਨਰਿੰਦ ਰਾਜੇ ਇਹ ਸ੍ਰਿਸ਼ਟੀ ਮੰਡਲ ਦੇ ਅੰਦਰ ਨੇ। ਅਤੇ ਅੰਤ ਵਿੱਚ ਸਾਹਿਬ ਕਹਿੰਦੇ ਨੇ ਕੇਤੀਆਂ ਸੁਰਤੀ ਸੇਵਕ ਕੇਤੇ, ਅਨੇਕ ਪ੍ਰਕਾਰ ਦੀਆਂ ਸੁਰਤ ਜੋੜਨ ਦੇ ਸਾਧਨ ਨੇ, ਇੱਕ ਨਹੀਂ ਅਣਗਿਣਤ ਨੇ, ਸੇਵਕ ਅਨੇਕ ਕਿਸਮ ਦੇ ਨੇ। ਕੇਤੀਆਂ ਸੁਰਤੀ ਸੇਵਕ ਕੇਤੇ, ਨਾਨਕ ਅੰਤ ਨਾ ਅੰਤ। ਇਹ ਨਾਨਕ, ਉਸ ਵਾਹਿਗੁਰੂ ਅਕਾਲ ਪੁਰਖ ਦਾ ਕੋਈ ਅੰਤ ਨਹੀਂ, ਉਹਦੀ ਸ਼ਕਤੀ ਦਾ ਕੋਈ ਅੰਤ ਨਹੀਂ, ਅਨੰਤ ਹੈ। ਇਹ ਗਿਆਨ, ਜਿਸ ਨੂੰ ਇਹ ਗਿਆਨ ਆਏਗਾ ਤੇ ਮਨੁੱਖ ਨੂੰ ਸਾਰੀ ਸ੍ਰਿਸ਼ਟੀ, ਸ੍ਰਿਸ਼ਟੀ ਤੋਂ ਪਰੇ ਕੋਈ ਐਸੀ ਜਗ੍ਹਾ ਨਹੀਂ ਜਿੱਥੇ ਉਹਨੂੰ ਪਰਮਾਤਮਾ ਨਹੀਂ ਦਿਸੇਗਾ, ਉਹਨੂੰ ਸਭ ਥਾਵਾਂ ਤੇ ਉਹ ਵਿਆਪਕ ਦਿਸੇਗਾ। ਇਹ ਗਿਆਨ ਦੀ ਅਵਸਥਾ ਹੈ, ਮੈਂ ਤੇ ਇਹ ਗਿਆਨ ਦੀ ਅਵਸਥਾ ਵਿਸਥਾਰ ਮੰਗਦੀ ਹੈ। ਜੇ ਅਸੀਂ ਆਪਣੇ ਗੁਆਂਢੀ ਨਾਲ ਦੇ ਤੁਰਦੇ ਫਿਰਦੇ ਮਨੁੱਖਾਂ ਵਿੱਚ ਰੱਬ ਦਾ ਅਹਿਸਾਸ ਨਹੀਂ ਜਾਣ ਸਕਦੇ, ਤੇ ਮਾਫ ਕਰਨਾ, ਉਹ ਅਗਾਂਹ ਵੇਖਣ ਦੀ ਤੇ ਤਾਕਤ ਸਾਡੇ ਅੰਦਰ ਪੈਦਾ ਹੀ ਨਹੀਂ ਹੋਏਗੀ। ਪਹਿਲੇ ਇਹ ਵਿਤਕਰੇ ਦੀਵਾਰਾਂ ਤੋੜਨੀਆਂ ਪੈਣਗੀਆਂ, ਪਹਿਲੇ ਇਹ ਕੰਧਾਂ ਭੰਨਣੀਆਂ ਪੈਣਗੀਆਂ। ਤੇ ਜੇ ਦੀਵਾਰ ਹੈ ਤੇ ਅਗਲੇ ਪਾਸੇ ਸੂਰਜ ਚੜਿਆ ਵੀ ਸਾਨੂੰ ਫਾਇਦਾ ਨਹੀਂ ਦੇ ਸਕਦਾ, ਕਿਉਂਕਿ ਅਸੀਂ ਕੰਧ ਦੇ ਹਨੇਰੇ ਵਿੱਚ ਆ, ਇਹ ਛੋਟੀਆਂ ਛੋਟੀਆਂ ਕੰਧਾਂ ਦਾ ਹਨੇਰਾ ਸਾਡਾ ਜਿੰਨਾ ਚਿਰ ਨਹੀਂ ਟੁੱਟਦਾ ਉਨ੍ਹਾਂ ਚਿਰ ਗੱਲ ਨਹੀਂ ਬਣਨੀ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ। ਇਹਨੇ ਵਿਚਾਰਾਂ ਨਾਲ ਹੀ ਇਸ ਪੌੜੀ ਦੇ ਸੰਬੰਧ ਵਿੱਚ ਬੇਨਤੀਆਂ ਨੂੰ ਸੰਕੋਚਦਾ ਹੋਇਆ ਖਿਮਾ ਦਾ ਯਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।